لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم والمرسلات عرفا فالعاصفات أصفا والناشرات نشرا فالفارقات فرقا فالملقيات ذكرا اے سورہ مرسلات دی آیتاں نے سورہ مرسلات جڑی ہے ਇਹ ਇਨ ਨਬੀ ਸੱਲ ਸਲਮ ਦੇ ਇਨਜ਼ਾਰੇ ਆਮ ਦੇ ਮਰਹਲੇ ਦੀ ਸੂਰਤ ਹੈ ਯਾਨੀ ਜਦੋਂ ਨਬੀ ਸਲ ਇਹ ਹੁਕਮ ਹੋਇਆ ਕਿ ਤੁਸੀਂ ਹੁਣ ਅਮੂਮੀ ਤੌਰ 'ਤੇ ਲੋਕਾਂ ਨੂੰ ਖਬਰਦਾਰ ਕਰਨ ਦਾ ਕੰਮ ਸਰਅੰਜਾਮ ਦਿਓ ਅਤੇ ਫਿਰ ਉਹ ਜ਼ਮਾਨੇ ਜਿਹੜੀਆਂ ਸੂਰਤਾਂ ਉਤਰੀਆਂ ਨੇ ਜਿਨ੍ਹਾਂ 'ਚ ਕਿ ਆਖਰਤ ਦਾ ਇਨਜ਼ਾਰ ਕੀਤਾ ਗਿਆ ਤਵੱਜੋ ਦਿਲਾਈ ਗਈ ਲੋਕਾਂ ਨੂੰ ਸ਼ਿਰਕ ਤੋਂ ਹਟਾਉਣ ਵਾਸਤੇ ਔਰ ਤੌਹੀਦ ਲਿਆਉਣ ਵਾਸਤੇ ਦਲਾਇਲ ਦਿੱਤੇ ਗਏ ਗੱਲ ਸਮਝਾਈ ਗਈ ਨਬੀ ਸੱਲ ਸਲਮ ਦੀ ਰਸਾਲਤ ਪੁਰਾਣੇ ਰਸੂਲਾਂ ਦੇ ਜਿਹੜੇ ਕਿੱਸੇ ਨੇ ਵਾਕਿਆਤ ਨੇ ਉਹ ਸੁਣਾਏ ਗਏ ਔਰ ਇਹ ਕਿਹਾ ਗਿਆ ਕਿ ਬਈ ਹੁਣ ਤੁਸੀਂ ਨਬੀ ਸੱਲ ਸਲਮ ਹੁਕਮ ਦਿੱਤਾ ਗਿਆ ਕਿ ਖੁੱਲ੍ਹਮ ਖੁੱਲ੍ਹਾ ਇੰਤਜ਼ਾਰ ਕਰੋ ਹਰ ਇੱਕ ਨੂੰ ਤੁਸੀਂ ਸੁਣਾਉਣਾ ਅਤੇ ਇਹ ਉਸ ਦੌਰ ਦੀ ਇਹ ਵੀ ਸੂਰਤ ਹੈ ਇਹਦਾ ਮਜ਼ਮੂਨ ਜਿਹੜਾ ਹੈ ਉਹ ਇਸ ਬਾਤ ਕਿਆਮਤ ਹੈ ਯਾਨੀ ਇਹਦੇ 'ਚ ਕਿਆਮਤ ਨੂੰ ਸਾਬਤ ਕੀਤਾ ਗਿਆ ਲੇਕਿਨ ਕਿਸ ਤਰ੍ਹਾਂ ਸਾਬਤ ਕੀਤਾ ਗਿਆ ਤਾਰੀਖੀ ਦਲਾਇਲ ਦੇ ਜ਼ਰੀਏ ਆਫਾਕੀ ਨਿਸ਼ਾਨੀਆਂ ਯਾਨੀ ਕਿ ਇਸ ਕਾਇਨਾਤ 'ਤੇ ਜਿਹੜੀਆਂ ਅੱਲਾਹ ਤਾਲਾ ਦੀਆਂ ਨਿਸ਼ਾਨੀਆਂ ਪਾਈਆਂ ਜਾਂਦੀਆਂ ਨੇ ਅੱਲਾਹ ਤਾਲਾ ਦੇ ਮੁਖਤਲਿਫ ਕਰਸ਼ਮੇ ਜਿਹੜੇ ਅਸੀਂ ਇਹਦੇ ਵਿੱਚ ਦੇਖਦੇ ਹਾਂ ਉਹਨਾਂ ਵੱਲੋਂ ਉਹਨਾਂ ਦੇ ਹਵਾਲੇ ਨਾਲ ਤਸਕੀਰ ਕੀਤੀ ਗਈ ਜਿਹੜੇ ਤਾਰੀਖੀ ਸ਼ਵਾਹਿਦ ਨੇ ਪੁਰਾਣੇ ਜ਼ਮਾਨੇ 'ਚ ਅੰਬੀਆ ਰਸੂਲ ਜਿਹੜੇ ਨੇ ਉਹਨਾਂ ਦੀਆਂ ਕੌਮਾਂ ਦੇ ਹਵਾਲੇ ਨਾਲ ਕੀ ਮਾਮਲਾ ਰਿਹਾ ਕਿਸ ਤਰ੍ਹਾਂ ਰਸੂਲਾਂ ਨੇ ਦਾਵਤ ਦਿੱਤੀ ਕਿਸ ਤਰ੍ਹਾਂ ਉਹਨਾਂ ਕੌਮਾਂ ਨੇ ਇਨਕਾਰ ਕੀਤਾ ਫਿਰ ਇਨਕਾਰ ਦਾ ਕੀ ਅੰਜਾਮ ਹੋਇਆ ਇਹ ਸਾਰੀ ਜਿਹੜੀ ਗੱਲ ਹੈ ਇਹਦੇ ਤੋਂ ਵੀ ਇਸਤਦਲਾਲ ਕੀਤਾ ਗਿਆ ਅਤੇ ਇਨਸਾਨ ਦੀ ਜਿਹੜੀ ਤਖਲੀਕ ਹੈ ਉਹਦੇ ਵਿੱਚ ਅੱਲਾਹ ਦੀ ਕੀ ਕੁਦਰਤ ਔਰ ਕੀ ਹਿਕਮਤ ਪਾਈ ਜਾਂਦੀ ਹੈ ਉਹਨੂੰ ਜ਼ਾਹਿਰ ਕਰਦੇ ਹੋਇਆਂ ਵੀ ਇਸਤਦਲਾਲ ਕੀਤਾ ਗਿਆ ਹੈ ਕਿ ਜਿਸ ਵਜੂਦ ਨੂੰ ਅੱਲਾਹ ਨੇ ਇੰਨੇ ਇਹਤਮਾਮ ਨਾਲ ਬਣਾਇਆ ਯਾਨੀ ਤਖਲੀਕ ਦੇ ਮੁਖਤਲਿਫ ਮਰਾਹਲ ਜਿਹੜੇ ਨੇ ਜਿਹੜੇ ਕੁਰਾਨ ਵਿੱਚ ਹੋਰ ਵੀ ਦੂਸਰੀ ਜਗ੍ਹਾ 'ਤੇ ਵੀ ਬਿਆਨ ਹੋਏ ਨੇ ਅਤੇ ਇੰਨੇ ਇਹਤਮਾਮ ਨਾਲ ਅਗਰ ਇੱਕ ਵਜੂਦ ਨੂੰ ਅੱਲਾਹ ਨੇ ਬਣਾਇਆ ਤਾਂ ਫਿਰ ਉਹਨੂੰ ਉਹ ਇਸ ਤਰ੍ਹਾਂ ਹੀ ਛੱਡ ਦੇਗਾ ਯਾਨੀ ਅਖਲਾਕੀ ਮਾਮਲਾ ਜਿਹੜਾ ਕਿ ਬੜਾ ਵੱਡਾ ਮਸਲਾ ਹੁੰਦਾ ਹੈ ਉਹਦੇ 'ਚ ਤਾਂ ਅੱਲਾਹ ਤਾਲਾ ਬਿਲਕੁਲ ਲਾਪਰਵਾਹ ਹੋਏ ਨੌਜ਼ ਬਿੱਲਾ ਅਤੇ ਬਾਕੀ ਹਰ ਮਸਲੇ 'ਚ ਯਾਨੀ ਉਹਦੇ ਇਨਸਾਨ ਦੀ ਗਜ਼ਾ ਦੇ ਮਾਮਲੇ 'ਚ ਅੱਲਾਹ ਤਾਲਾ ਨੂੰ ਬੜੀ ਪਰਵਾਹ ਹੋਵੇ ਅਗਰ ਉਹ ਬਿਮਾਰ ਹੋ ਜਾਏ ਤਾਂ ਉਹਦਾ ਇਲਾਜ ਦਾ ਇੰਤਜ਼ਾਮ ਵੀ ਅੱਲਾਹ ਨੇ ਇਸ ਦੁਨੀਆ 'ਚ ਕੀਤਾ ਹੋਇਆ ਹੈ ਰਿਜ਼ਕ ਦਾ ਵਸੀਹ ਇੰਤਜ਼ਾਮ ਕੀਤਾ ਹੋਇਆ ਰਿਜ਼ਕ ਵਾਸਤੇ ਗੱਲਾਂ ਵੀ ਪੈਦਾ ਕੀਤਾ ਹੈ ਔਰ ਜਾਨਵਰ ਵੀ ਪੈਦਾ ਕੀਤੇ ਨੇ ਔਰ ਮੁਖਤਲਿਫ ਇਸ ਤਰ੍ਹਾਂ ਨੇਮਤਾਂ ਨੇ ਜਿਹੜੀਆਂ ਇਨਸਾਨ ਨੂੰ ਯਾਨੀ ਅੱਲਾਹ ਨੇ ਮੁਯੱਸਰ ਕੀਤੀਆਂ ਨੇ ਲੇਕਿਨ ਕੀ ਮਾਮਲਾ ਕਿ ਅਖਲਾਕੀ ਦੁਨੀਆ ਜਿਹੜੀ ਹੈ ਜਿਹਦੇ 'ਚ ਇੱਕ ਸ਼ਰ ਔਰ ਖੈਰ ਦੀ ਇੱਕ ਜੰਗ ਬਰਪਾ ਹੈ ਉਸ ਮਾਮਲੇ 'ਚ ਅੱਲਾਹ ਤਾਲਾ ਨੂੰ ਕੋਈ ਪਰਵਾਹ ਨਹੀਂ ਵਾਲਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਅਗਰ ਐਡੇ ਇਹਤਮਾਮ ਨੇ ਅੱਲਾਹ ਤਾਲਾ ਨੇ ਇੱਕ ਮਖਲੂਕ ਨੂੰ ਵਜੂਦ ਦਿੱਤਾ ਤਾਂ ਇਹ ਹੋ ਨਹੀਂ ਸਕਦਾ ਕਿ ਅੱਲਾਹ ਤਾਲਾ ਉਸ ਤੋਂ ਲਾਪਰਵਾਹ ਹੋਏ ਔਰ ਉਹਦਾ ਫਿਰ ਹਿਸਾਬ ਕਿਤਾਬ ਨਾ ਲੈ ਉਹਦੀ ਨੇਕੀਆਂ ਔਰ ਬਦੀਆਂ ਜਿਹੜੀਆਂ ਨੇ ਉਸ ਤੋਂ ਅੱਲਾਹ ਤਾਲਾ ਲਾਪਰਵਾਹ ਹੋਵੇ ਇਹ ਨਹੀਂ ਹੋ ਸਕਦਾ ਇਸ ਤਰ੍ਹਾਂ ਇਸਤਦਲਾਲ ਕੀਤਾ ਗਿਆ ਫਰਮਾਇਆ ਵਲ ਮੁਰਸਲਾ ਅਤੇ ਉਰਫਾ ਉਹ ਹਵਾਵਾਂ ਜਿਨ੍ਹਾਂ ਦੀ ਅਯਾਲ ਛੱਡ ਦਿੱਤੀ ਜਾਂਦੀ ਹੈ ਫਲਾ ਸਿਫਾ ਅਤੇ ਅਸਫਾ ਅਤੇ ਫਿਰ ਉਹ ਅੰਧਾ ਧੁੰਦ ਗੁਬਾਰ ਉਡਾਉਂਦੀਆਂ ਨੇ ਯਾਨੀ ਕਿ ਉਹ ਹਵਾਵਾਂ ਦੁਨੀਆ 'ਚ ਹਵਾਵਾਂ ਮੁਖਤਲਿਫ ਚੱਲਦੀਆਂ ਨੇ ਅਸੀਂ ਵੇਖਦੇ ਹਾਂ ਇੱਥੇ ਤੇਜ਼ ਆਂਧੀਆਂ ਵੀ ਆਉਂਦੀਆਂ ਨੇ ਔਰ ਇੱਥੇ ਬੜੀਆਂ ਖੁਨਕ ਹਵਾ ਵੀ ਚੱਲਦੀ ਹੈ ਬਾਰਿਸ਼ ਤੋਂ ਬਾਅਦ ਬੜੀ ਇੱਕ ਨਮੀ ਵਾਲੀ ਖੁਸ਼ਗਵਾਰ ਹਵਾ ਵੀ ਚੱਲਦੀ ਹੈ ਅਸੀਂ ਇਹ ਮਤਲਬ ਮੁਖਤਲਿਫ ਨਾਂ ਇਨਸਾਨ ਨੇ ਰੱਖੇ ਨੇ ਜਿਸ ਤਰ੍ਹਾਂ ਬਾਦੇ ਚਮਨ ਹੈ ਬਾਦੇ ਸਬਾ ਹੈ ਨਸੀਮੇ ਸਾਰੇ ਇਹ ਹਵਾਵਾਂ ਦੀਆਂ ਮੁਖਤਲਿਫ ਕਿਸਮਾਂ ਨੇ ਜਿਹੜੀਆਂ ਆਪਣੀਆਂ ਸਿਫਤਾਂ ਰੱਖਦੀਆਂ ਨੇ ਇਸੇ ਤਰ੍ਹਾਂ ਤੇਜ਼ ਅੰਧੇਰੀ ਵੀ ਚੀਜ਼ ਹੈ ਕਿ ਜਿਹੜੀ ਆਉਂਦੀ ਹੈ ਅਤੇ ਦਰਖਤ ਤੋੜ ਦਿੰਦੀ ਹੈ ਤਬਾਹੀ ਫੈਲਾ ਦਿੰਦੀ ਹੈ ਇੱਕ ਹਵਾ ਜਿਹੜੀ ਵਾਵਰੋਲੇ ਦੀ ਸ਼ਕਲ 'ਚ ਆਉਂਦੀ ਹੈ ਔਰ ਉਹ ਚੀਜ਼ਾਂ ਨੂੰ ਉਹਨਾਂ ਦੀ ਜਗ੍ਹਾ ਤੋਂ ਹਿਲਾ ਦਿੰਦੀ ਹੈ ਦਰਖਤਾਂ ਨੂੰ ਤੋੜ ਦੇਗੀ ਮਕਾਨਾਂ ਨੂੰ ਬਾਦ ਕਰ ਗਿਰਾ ਦੇਗੀ ਬਸਤੀਆਂ ਦੀਆਂ ਬਸਤੀਆਂ ਗਿਰਾ ਦੇਗੀ ਸਾਈਕਲੋਨੀ ਹਵਾ ਜਿਹੜੀ ਜਿਹਨੂੰ ਅਸੀਂ ਕਹਾਂਗੇ ਸਾਈਕਲੋਨੀ ਤੂਫਾਨ ਕਹਿ ਲਓ ਅਤੇ ਇਹ ਮੁਖਤਲਿਫ ਹਵਾਵਾਂ ਨੇ ਜਿਹੜੀਆਂ ਅੱਲਾਹ ਤਾਲਾ ਨੇ ਇਸ ਦੁਨੀਆ 'ਚ ਪੈਦਾ ਕੀਤੀਆਂ ਨੇ ਜਾਂ ਹਵਾ ਦੀਆਂ ਮੁਖਤਲਿਫ ਕਿਸਮਾਂ ਨੇ ਅਤੇ ਉਹਨਾਂ ਨੂੰ ਜਿਹੜੇ ਨਾ ਉਹਨਾਂ ਨੂੰ ਪੇਸ਼ ਕਰਦਿਆਂ ਅੱਲਾਹ ਤਾਲਾ ਨੇ ਫਰਮਾਇਆ ਵਲ ਮੁਰਸਲਾ ਅਤੇ ਉਰਫਾ ਯਾਨੀ ਗਵਾਹੀ ਦਿੰਦੀਆਂ ਨੇ ਉਹ ਹਵਾਵਾਂ ਜਿਨ੍ਹਾਂ ਦੀ ਅਯਾਲ ਛੱਡਤੀ ਜਾਂਦੀ ਹੈ ਅਯਾਲ ਤੋਂ ਮੁਰਾਦ ਹੈ ਅਸਲ 'ਚ ਅਯਾਲ ਘੋੜੇ ਦੇ ਵਾਸਤੇ ਇਸਤੇਮਾਲ ਹੁੰਦਾ ਘੋੜੇ ਦੇ ਜਿਹੜੇ ਵਾਲ ਗਰਦਨ ਦੇ ਵਾਲ ਨੇ ਜਿਹੜੇ ਲੰਬੇ ਲੰਬੇ ਵਾਲ ਉਹਦੀ ਗਰਦਨ ਦੇ ਉੱਤੇ ਜਿਹੜੇ ਹੁੰਦੇ ਨੇ ਉਹਨਾਂ ਦੇ ਹਵਾਲੇ ਨਾਲ ਇਹ ਇੱਕ ਤਰੀਕਾ ਸੀ ਕਿ ਘੋੜਾ ਘੋੜਸਵਾਰ ਜਿਹੜਾ ਆਦਮੀ ਹੈ ਉਹ ਉਹਨਾਂ ਵਾਲਾਂ ਤੋਂ ਫੜ ਕੇ ਅਤੇ ਘੋੜੇ ਨੂੰ ਰੋਕਦਾ ਸੀ ਅਤੇ ਜਦੋਂ ਉਹ ਵਾਲ ਛੱਡ ਦਿੰਦਾ ਸੀ ਤਾਂ ਮਤਲਬ ਘੋੜੇ ਨੂੰ ਤੇਜ਼ ਦੌੜਨਾ ਉਹੀ ਜਿਹੜੀ ਇੱਕ ਮੁਹਾਵਰਾ ਹੈ ਉਹਨੂੰ ਹੀ ਇਸਤੇਮਾਲ ਕੀਤਾ ਇਹ ਹਵਾਵਾਂ ਦੇ ਹਵਾਲੇ ਨਾਲ। ਫਰਮਾਇਆ ਉਹ ਹਵਾਵਾਂ ਗਵਾਹੀ ਦਿੰਦੀਆਂ ਨੇ ਜਿਨ੍ਹਾਂ ਦੀ ਆਯਾਲ ਛੱਡਤੀ ਜਾਂਦੀ, ਯਾਨੀ ਅੱਲਾਹ ਤਾਲਾ ਜਿਨ੍ਹਾਂ ਨੂੰ ਤੇਜ਼ ਆਂਧੀ ਬਣਾ ਦਿੰਦਾ ਔਰ ਫਿਰ ਬਹੁਤ ਤੇਜ਼ੀ ਨਾਲ ਚੱਲਦੀਆਂ ਨੇ, ਫਲ ਆਸਿਫਾਤ ਅਸਫਾ, ਅਤੇ ਫਿਰ ਉਹ ਜਿਹੜੀਆਂ ਨੇ ਅੰਧਾ ਧੁੰਦ ਗੁਬਾਰ ਉਡਾਉਂਦੀਆਂ ਨੇ, ਯਾਨੀ ਬਹੁਤ ਤੇਜ਼ ਹਵਾਵਾਂ, ਮਤਲਬ ਹੈ ਕਿ ਫਿਰ ਉਹ ਅਜ਼ਾਬ ਬਣ ਜਾਂਦੀਆਂ ਨੇ ਮੁਖਤਲਿਫ ਬਸਤੀਆਂ ਵਾਸਤੇ, ਜਿੱਥੇ ਵੀ ਅੱਲਾਹ ਦਾ ਹੁਕਮ ਹੁੰਦਾ ਉਸ ਵਾਸਤੇ ਤਬਾਹੀ ਔਰ ਬਰਬਾਦੀ ਦਾ ਸਮਾਨ ਉਹ ਹਵਾਵਾਂ ਕਰ ਦਿੰਦੀਆਂ ਨੇ। ਵੰਨਾਸ਼ਿਰਾ ਅਤੇ ਨਸ਼ਰਾ, ਅਤੇ ਉਹ ਹਵਾਵਾਂ ਜਿਹੜੀਆਂ ਫੈਲਾਉਂਦੀਆਂ ਨੇ, ਅੱਛੀ ਤਰ੍ਹਾਂ ਫੈਲਾਉਣਾ, ਚੰਗੀ ਤਰ੍ਹਾਂ ਫੈਲਾਉਣਾ, ਯਾਨੀ ਫੈਲਾਉਣ ਤੋਂ ਮੁਰਾਦ ਬੱਦਲਾਂ ਨੂੰ ਫੈਲਾਉਣਾ, ਯਾਨੀ ਐਸੀਆਂ ਹਵਾਵਾਂ ਵੀ ਨੇ ਕਿ ਜਿਹੜੀਆਂ ਬੱਦਲਾਂ ਨੂੰ ਇੱਕ ਜਗ੍ਹਾ ਤੋਂ ਧਕੇਲ ਕੇ ਦੂਸਰੀ ਜਗ੍ਹਾ ਲੈ ਜਾਂਦੀਆਂ ਨੇ। ਜ਼ਾਹਿਰ ਹੈ ਇਹ ਹਵਾਵਾਂ ਅਗਰ ਨਾ ਹੋਣ ਤਾਂ ਬੱਦਲ ਜਿੱਥੇ ਉਹ ਬਣ ਰਹੇ ਨੇ ਉੱਥੇ ਉਸ ਇਲਾਕੇ 'ਚ ਹੀ ਰਹਿਣਗੇ, ਉੱਥੇ ਉਹ ਮਤਲਬ ਬਰਫ਼ਬਾਰੀ ਹੋ ਜਾਏਗੀ ਜਾਂ ਬਾਰਿਸ਼ ਹੋ ਜਾਏਗੀ ਜਾਂ ਜਾਲਾਬਾਰੀ ਜੋ ਵੀ ਹੋਣੀ ਹੋ ਜਾਏਗੀ। ਇਹ ਹਵਾਵਾਂ ਹੀ ਤਾਂ ਜ਼ਰੀਆ ਬਣਦੀਆਂ ਨੇ ਕਿ ਉਹ ਬੱਦਲਾਂ ਨੂੰ ਇੱਕ ਜਗ੍ਹਾ ਤੋਂ ਚੁੱਕ ਕੇ ਦੂਜੀ ਜਗ੍ਹਾ 'ਤੇ ਲੈਂਦੀਆਂ ਨੇ, ਯਾਨੀ ਬੱਦਲ ਜਿਹੜੇ ਨੇ ਉਹ ਹਵਾਵਾਂ ਦੇ ਸਿਰ 'ਤੇ ਹੀ ਆਉਂਦੇ ਨੇ, ਮੁਖਤਲਿਫ ਇਲਾਕਿਆਂ 'ਚ ਫੈਲਦੇ ਨੇ। ਅਤੇ ਫਰਮਾਇਆ ਕਿ ਉਹ ਹਵਾਵਾਂ ਜਿਹੜੀਆਂ ਕਿ ਬੱਦਲਾਂ ਨੂੰ ਫੈਲਾਉਂਦੀਆਂ ਨੇ ਬਹੁਤ ਅੱਛੇ ਤਰੀਕੇ ਨਾਲ, ਫਲ ਫਾਰਕਾ ਅਤੇ ਫਰਕਾ, ਅਤੇ ਫਿਰ ਇਹ ਹਵਾਵਾਂ ਜਿਹੜੀਆਂ ਨਾ ਵੱਖਰਾ ਵੱਖਰਾ ਮਾਮਲਾ ਕਰਦੀਆਂ ਨੇ, ਫਲ ਫਾਰਕਾ ਅਤੇ ਫਰਕਾ, ਵੱਖਰਾ ਵੱਖਰਾ ਮਾਮਲਾ ਕਰਦੀਆਂ ਨੇ, ਯਾਨੀ ਇਹ ਹਵਾਵਾਂ ਬੱਦਲਾਂ ਨੂੰ ਲੈ ਜਾਂਦੀਆਂ ਨੇ ਕਿੱਧਰ ਕਿੱਧਰੇ, ਅਤੇ ਉਹ ਬੱਦਲ ਫਿਰ ਵਸਦੇ ਨੇ, ਅਤੇ ਕਿੱਧਰੇ ਉਹ ਹਵਾਵਾਂ ਉਹਨਾਂ ਨੂੰ ਅੱਗੇ ਲੈ ਜਾਂਦੀਆਂ ਨੇ, ਬਸਤੀ ਜਿਹੜੀ ਹੈ ਉਹ ਇੱਕ ਤਿਸ਼ਨਾ ਰਹਿ ਜਾਂਦੀ ਹੈ, ਮਤਲਬ ਸੈਰਾਬੀ ਨਹੀਂ ਉਹਨੂੰ ਮੁਯਸਰ ਆਉਂਦੀ, ਬੱਦਲ ਉੱਥੇ ਨਹੀਂ ਵਸਦਾ, ਮੀਂਹ ਨਹੀਂ ਹੁੰਦਾ। ਇਹ ਵਾਕਿਆ ਜਿਹੜਾ ਦੁਨੀਆ 'ਚ ਹੁੰਦਾ ਰਹਿੰਦਾ, ਅਸੀਂ ਇਹ ਦੇਖਦੇ ਰਹਿੰਦੇ ਹਾਂ ਕਿ ਵੀ ਬਾਅਦ ਔਕਾਤ ਬੱਦਲ ਆਏ ਬੜੇ, ਯਾਨੀ ਕਿ ਘਟਾ ਟੋਪ ਹਨੇਰਾ ਹੋ ਗਿਆ ਬੱਦਲਾਂ ਦੀ ਵਜ੍ਹਾ ਤੋਂ, ਕਾਲੇ ਬੱਦਲ ਆ ਗਏ, ਔਰ ਇਹ ਖਿਆਲ ਹੁੰਦਾ ਕਿ ਉਹ ਬੜੀ ਤੇਜ਼ੀ ਨਾਲ ਵਸਣਗੇ, ਬੜੀ ਮੂਸਲਾਧਾਰ ਬਾਰਿਸ਼ ਹੋਏਗੀ ਔਰ ਬੜੀ ਫਿਰ ਹਰਿਆਲੀ ਦਾ ਬਾਇਸ ਬਣੇਗੀ, ਲੇਕਿਨ ਹਵਾਵਾਂ ਉਸ ਬੱਦਲਾਂ ਨੂੰ ਧਕੇਲ ਕੇ ਅੱਗੇ ਲੈ ਜਾਂਦੀਆਂ ਨੇ, ਅਤੇ ਉੱਥੇ ਅੱਲਾਹ ਨੂੰ ਮਨਜ਼ੂਰ ਨਹੀਂ ਹੁੰਦਾ ਕਿ ਉੱਥੇ ਉਹ ਬੱਦਲ ਵਸੇ। ਯਾਨੀ ਫਰਮਾਇਆ ਫਲ ਫਾਰਕਾ ਅਤੇ ਫਰਕਾ, ਫਿਰ ਉਹ ਵੱਖਰਾ ਵੱਖਰਾ ਮਾਮਲਾ ਕਰਦੀਆਂ ਨੇ, ਯਾਨੀ ਕੋਈ ਸੈਰਾਬ ਹੁੰਦਾ ਅਤੇ ਕੋਈ ਸੈਰਾਬ ਨਹੀਂ ਹੁੰਦਾ, ਉਹ ਪਿਆਸੇ ਦਾ ਪਿਆਸਾ ਰਹਿੰਦਾ, ਯਾਨੀ ਕਿਸੇ ਇਲਾਕੇ ਦੀ ਜ਼ਮੀਨ ਪਿਆਸੀ ਰਹਿੰਦੀ ਹੈ ਜਾਂ ਉੱਥੋਂ ਦੇ ਲੋਕ ਔਰ ਜਾਨਵਰ ਜਿਹੜੇ ਨੇ ਉਹ ਪਿਆਸੇ ਰਹਿੰਦੇ ਨੇ, ਉਹਨਾਂ ਨੂੰ ਬੱਦਲਾਂ ਦੇ ਜ਼ਰੀਏ ਪਾਣੀ ਮੁਯਸਰ ਨਹੀਂ ਆਉਂਦਾ, ਉਹ ਹਵਾਵਾਂ ਅੱਗੇ ਲੈ ਜਾਂਦੀਆਂ ਨੇ। ਯਾਨੀ ਉਹ ਮਾਮਲਾ ਐਸਾ ਵੱਖਰਾ ਵੱਖਰਾ ਹੁੰਦਾ, ਕਿਧਰੇ ਇੱਕ ਤਰ੍ਹਾਂ ਦਾ ਮਾਮਲਾ, ਕਿਧਰੇ ਦੂਸਰੇ ਤਰ੍ਹਾਂ ਦਾ ਮਾਮਲਾ। ਫਲ ਮੁਲਕ ਯਾ ਅਤੇ ਜ਼ਿਕਰਾ, ਅਤੇ ਫਿਰ ਇਹ ਹਵਾਵਾਂ ਜਿਹੜੀਆਂ ਨੇ ਇਹ ਦਿਲਾਂ ਦੇ ਵਿੱਚ ਯਾਦ ਦਿਹਾਨੀ ਡਾਲਦੀਆਂ ਨੇ। ਫਲ ਮੁਲਕੀ ਅਤੇ ਜ਼ਿਕਰਾ, ਯਾਨੀ ਦਿਲਾਂ ਦੇ ਵਿੱਚ ਖੁਦਾ ਦੀ ਯਾਦ ਦਿਹਾਨੀ ਡਾਲਦੀਆਂ ਨੇ, ਯਾਨੀ ਉਹਦਾ ਜ਼ਰੀਆ ਬਣਦੀਆਂ ਨੇ ਇਹ ਹਵਾਵਾਂ ਦੇ ਜ਼ਰੀਏ। ਜਦੋਂ ਮੁੱਖ ਵੱਖਰਾ ਵੱਖਰਾ ਮਸਲਾ ਹੁੰਦਾ ਅਤੇ ਇਨਸਾਨ ਫਿਰ ਇਹ ਯਾਨੀ ਦੇਖਦਾ, ਸੋਚਦਾ ਕਿ ਅੱਲਾ ਕੀ ਵਜ੍ਹਾ, ਬਾਰਿਸ਼ ਇੱਥੇ ਬਹੁਤ ਹੋ ਗਈ ਹੈ, ਉਸ ਜਗ੍ਹਾ 'ਤੇ ਨਹੀਂ ਹੋਈ, ਜਾਂ ਸਾਡੇ ਇਲਾਕੇ 'ਚ ਨਹੀਂ ਹੋਈ ਬਾਰਿਸ਼, ਇੱਥੇ ਤਾਂ ਬੜੀ ਲੋੜ ਸੀ ਬਾਰਿਸ਼ ਦੀ, ਅਤੇ ਕੀ ਕੋਈ ਅੱਲਾਹ ਤਾਲਾ ਨੇ ਸਜ਼ਾ ਦੇਣੀ ਇਸ ਇਲਾਕੇ ਦੇ ਲੋਕਾਂ ਨੂੰ, ਇਹਨਾਂ ਕੋਲੋਂ ਕੋਈ ਜ਼ੁਲਮ ਔਰ ਜ਼ਿਆਦਤੀ ਹੋ ਗਈ ਹੈ, ਕੀ ਮਸਲਾ ਇਹ ਚੀਜ਼ ਇਨਸਾਨ ਦੇ ਜ਼ਿਹਨ 'ਚ ਫਿਰ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਹੀ ਬਾਅਦ ਔਕਾਤ ਬਾਰਿਸ਼ ਦਾ ਹੋਣਾ ਨੁਕਸਾਨ ਦੇ ਜਾਂਦਾ, ਯਾਨੀ ਕਿਸੇ ਇਲਾਕੇ 'ਚ ਅਗਰ ਕੋਈ ਐਸਾ ਮਸਲਾ ਹੈ ਜਿਸ ਤਰ੍ਹਾਂ ਪੱਠੇ ਦੀਆਂ ਇੱਟਾਂ ਪਕਾਈਆਂ ਜਾਂਦੀਆਂ ਨੇ, ਜਾਂ ਘੁਮਿਆਰ ਜਿਹੜੇ ਨੇ ਉਹ ਮੁਖਤਲਿਫ ਆਪਣੇ ਬਰਤਨ ਵਗੈਰਾ ਬਣਾ ਕੇ ਫਿਰ ਉਹਨਾਂ ਨੂੰ ਅੱਗ 'ਤੇ ਪਕਾਉਂਦੇ ਨੇ, ਅਤੇ ਜਿਸ ਵਕਤ ਉਹ ਪਕਾਉਣਾ ਹੋਵੇ ਉਹਨਾਂ ਨੇ, ਅਗਰ ਉਸ ਵਕਤ ਬਾਰਿਸ਼ ਹੋ ਜਾਵੇ ਤਾਂ ਉਹਨਾਂ ਵਾਸਤੇ ਉਹ ਬਾਰਿਸ਼ ਇੱਕ ਅਜ਼ਾਬ ਔਰ ਸਜ਼ਾ ਬਣ ਜਾਂਦੀ ਹੈ, ਯਾਨੀ ਉਹਨਾਂ ਦੀ ਉਹ ਸਾਰੀ ਮਿਹਨਤ ਜਿਹੜੀ ਹੈ ਉਸ ਜ਼ਾਇਆ ਔਰ ਰਾਇਗਾਂ ਜਾਂਦੀ ਹੈ। ਅਤੇ ਇਹ ਮਤਲਬ ਅੱਲਾਹ ਤਾਲਾ ਇਹ ਕੀ ਮਾਮਲਾ ਕਰਦਾ ਕਿ ਉਹ ਹਵਾਵਾਂ ਜਿਹੜੀਆਂ ਨੇ ਬੱਦਲਾਂ ਨੂੰ ਲੈ ਕੇ ਆਉਂਦੀਆਂ ਨੇ, ਔਰ ਉਹ ਬੱਦਲ ਕਿਧਰੇ ਵਸਦੇ ਨੇ ਕਿਧਰੇ ਨਹੀਂ ਵਸਦੇ, ਫਿਰ ਉਹਨਾਂ ਦਾ ਵਸਣਾ ਜਿਹੜਾ ਉਹ ਆਮ ਤੌਰ 'ਤੇ ਰਹਿਮਤ ਦਾ ਜ਼ਰੀਆ ਹੁੰਦਾ, ਲੇਕਿਨ ਬਾਅਦ ਔਕਾਤ ਉਹ ਅਜ਼ਾਬ ਵੀ ਬਣ ਜਾਂਦਾ, ਔਰ ਕਿਧਰੇ ਨਹੀਂ ਵਸਦੀਆਂ ਅਤੇ ਜਿੱਥੇ ਨਹੀਂ ਵਧੀਆਂ ਉੱਥੇ ਬੜੀ ਜ਼ਰੂਰਤ ਵੀ ਹੁੰਦੀ ਬਾਅਦ ਔਕਾਤ, ਅਤੇ ਲੇਕਿਨ ਅੱਲਾਹ ਤਾਲਾ ਨੂੰ ਕੋਈ ਮਨਜ਼ੂਰ ਐਸੀ ਗੱਲ ਹੁੰਦੀ ਕਿ ਵੀ ਉੱਥੇ ਉਹ ਨਾ ਵਸੇ। ਅਤੇ ਫਰਮਾਇਆ ਕਿ ਫਿਰ ਇਹ ਜਿਹੀਆਂ ਹਵਾਵਾਂ ਨੇ ਇਹ ਦਿਲ 'ਚ ਯਾਦ ਦਿਹਾਨੀ ਡਾਲਦੀਆਂ ਨੇ, ਫਲ ਮੁਲਕੀਆ ਅਤੇ ਜ਼ਿਕਰਾ, ਦਿਲ ਦੇ ਵਿੱਚ ਯਾਦ ਦਿਹਾਨੀ ਡਾਲਦੀਆਂ ਨੇ ਕਿ ਇਹ ਮਾਮਲਾ ਜਿਹੜਾ ਨਾ ਸਾਰਾ ਖੁਦਾ ਦੇ ਹੱਥ 'ਚ, ਬਾਰਿਸ਼ ਦਾ ਜ਼ਰੀਆ ਹੈ, ਖੁਦਾ ਨੂੰ ਯਾਦ ਕਰਾਉਂਦੀ ਹੈ ਬਾਰਿਸ਼। ਯਾਨੀ ਜਦੋਂ ਬਾਰਿਸ਼ ਦਾ ਜਿਹੜਾ ਨਿਜ਼ਾਮ ਹੈ ਨਾ, ਇਨਸਾਨ ਦੀ ਸਾਰੀ ਜ਼ਿੰਦਗੀ ਇਹਦੇ 'ਤੇ ਡਿਪੈਂਡ ਕਰਦੀ। ਅਗਰ ਬੱਦਲਾਂ ਦਾ ਆਉਣਾ ਔਰ ਮੀਂਹ ਦਾ ਵਸਣਾ ਖਤਮ ਹੋ ਜਾਏ ਤਾਂ ਇਲਾਕੇ ਜਿਹੜੀ ਹੈ ਨਾ ਖੁਸ਼ਹਾਲੀ ਖਤਮ ਹੋ ਜਾਏਗੀ, ਯਾਨੀ ਉੱਥੋਂ ਦਾ ਜ਼ਮੀਨ ਜਦੋਂ ਖੁਸ਼ਕ ਹੋਏਗੀ, ਖੁਸ਼ਕਸਾਲੀ ਪੈਦਾ ਹੋ ਜਾਏਗੀ, ਹਰਿਆਲੀ ਨਹੀਂ ਰਹੇਗੀ, ਗੱਲਾ ਨਹੀਂ ਹੋਏਗਾ, ਜਿਹੜੇ ਕੋਈ ਜੰਗਲਾਤ ਜਾਂ ਬਾਗਾਤ ਵਗੈਰਾ ਨੇ ਹੌਲੀ ਹੌਲੀ ਸੁੱਕ ਕੇ ਉੱਜੜ ਜਾਣਗੇ ਪਾਣੀ ਮੁਯਸਰ ਨਾ ਆਉਣ ਦੀ ਵਜ੍ਹਾ ਤੋਂ। ਇਸੇ ਤਰ੍ਹਾਂ ਹੀ ਅਗਰ ਜਿਹੜਾ ਦਰਿਆਵਾਂ ਦਾ ਪਾਣੀ ਹੈ, ਇਹ ਵੀ ਇਹਦਾ ਮਰਹੂਨ ਮਿੰਨਤ ਹੈ, ਅਗਰ ਇਹ ਬਾਰਿਸ਼ ਨਹੀਂ ਹੋਏਗੀ ਮੈਦਾਨੀ ਇਲਾਕਿਆਂ 'ਚ ਤਾਂ ਜ਼ਾਹਿਰ ਜ਼ਮੀਨ ਸੈਰਾਬ ਨਹੀਂ ਹੋਏਗੀ, ਅਤੇ ਜਿਹੜਾ ਇਹ ਖਿਆਲ ਹੈ ਕਿ ਵੀ ਅਸੀਂ ਮੀਂਹ ਅਗਰ ਬਾਰਿਸ਼ ਨਹੀਂ ਹੋਏਗੀ ਤਾਂ ਕੂਏ 'ਚੋਂ ਪਾਣੀ ਕੱਢ ਲਾਂਗੇ, ਅਗਰ ਬਾਰਿਸ਼ ਸਾਲ 2 ਸਾਲ 3 ਸਾਲ ਨਹੀਂ ਹੁੰਦੀ ਤਾਂ ਕੂਏ ਦਾ ਪਾਣੀ ਇੰਨਾ ਗਹਿਰਾ ਚਲਾ ਜਾਂਦਾ ਹੈ ਕਿ ਫਿਰ ਇਨਸਾਨ ਇੱਥੇ ਮੁਮਕਿਨ ਨਹੀਂ ਰਹਿੰਦਾ। ਕੂਏ ਦਾ ਲੈਵਲ ਵੀ ਜਿਹੜਾ ਹੈ ਉਹ ਵੀ ਇਹਦਾ ਮਰਹੂਨੇ ਮਿੰਨਤ ਹੈ ਕਿ ਬਾਰਿਸ਼ ਹੁੰਦੀ ਰਹੇ ਔਰ ਕੂਏ ਦਾ ਲੈਵਲ ਇੰਨਾ ਰਹੇ ਕਿ ਇਨਸਾਨ ਉੱਥੋਂ ਪਾਣੀ ਆਸਾਨੀ ਨਾਲ ਕੱਢ ਸਕੇ, ਵਰਨਾ ਪਾਣੀ ਥੱਲੇ ਉਤਰ ਜਾਂਦਾ ਔਰ ਪਾਣੀ ਕੱਢਣਾ ਹੀ ਨਾਮੁਮਕਿਨ ਹੋ ਜਾਂਦਾ। ਅਤੇ ਇਨਸਾਨ ਬੜੀ ਅੱਛੀ ਤਰ੍ਹਾਂ ਜਾਣਦਾ ਤਾਂ ਹਰੇ ਮਾਮਲਾ ਤਾਂ ਸਦੀਆਂ ਤੋਂ ਬਲਕਿ ਹਜ਼ਾਰਾਂ ਸਾਲਾਂ ਤੋਂ ਇਨਸਾਨ ਨਾਲ ਪੇਸ਼ ਆ ਰਹੇ ਨੇ ਨਾ, ਅਤੇ ਉਹ ਜਾਣਦਾ ਕਿ ਬਈ ਮੇਰੀ ਜ਼ਿੰਦਗੀ ਇੱਥੇ ਬਾਰਿਸ਼ ਦਾ ਵਜੂਦ ਕਿੰਨਾ ਜ਼ਰੂਰੀ ਹੈ ਔਰ ਬਾਰਿਸ਼ ਨੂੰ ਬੜਾ ਖੁਦਾ ਬਹੁਤ ਯਾਦ ਦਿਲਾਉਂਦੀ ਹੈ। ਬਿਲਕੁਲ ਇਹ ਸਹੀ ਫਰਮਾਇਆ ਕਿ ਫਲ ਮੁਲਕੀਆ ਅਤੇ ਜ਼ਿਕਰਾ, ਫਿਰ ਦਿਲ 'ਚ ਜਿਹੜਾ ਨਾ ਇਹ ਹਵਾਵਾਂ ਯਾਦ ਦਿਹਾਨੀ ਡਾਲਦੀਆਂ ਨੇ ਖੁਦਾ ਦੀ, ਉਜ਼ਰਨ ਔਰ ਨੁਜ਼ਰਾ, ਯਾਨੀ ਇਹ ਯਾਦ ਦਿਹਾਨੀ ਜਿਹੜੀ ਹੈ ਨਾ ਇਹ ਦੋ ਪਹਿਲੂਆਂ ਨਾਲ ਹੁੰਦੀ ਹੈ। ਇਤਮਾਮ ਹੁਜਤ ਕਰ ਦਿੰਦੀਆਂ ਨੇ ਇਹ ਹਵਾਵਾਂ ਜਿਹੜੀਆਂ ਨੇ, ਔ ਨੁਜ਼ਰਾ ਜਾਂ ਫਿਰ ਖਬਰਦਾਰ ਕਰਦੀਆਂ ਨੇ ਕਿ ਬਈ ਆਪਣੇ ਮਾਮਲੇ ਨੂੰ ਠੀਕ ਕਰੋ, ਅੱਲਾਹ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੋ, ਤੌਬਾ ਇਸਤਿਗਫਾਰ ਕਰੋ ਅਤੇ ਅੱਲਾਹ ਤਾਲਾ ਤੁਹਾਡੇ 'ਤੇ ਬਾਰਿਸ਼ਾਂ ਭੇਜੇਗਾ, ਤੁਹਾਨੂੰ ਮਤਲਬ ਖੁਸ਼ਹਾਲ ਕਰ ਦੇਗਾ। ਯਾਨੀ ਉਜ਼ਰਨ ਔ ਨੁਜ਼ਰਾ, ਨੁਜ਼ਰਾ ਦਾ ਮੁਰਾਦ ਹੈਗਾ ਕਿ ਖਬਰਦਾਰ ਕਰਨ ਵਾਸਤੇ ਉਹ ਯਾਦੀਆਂ ਨਹੀਂ ਆਉਂਦੀ ਹੈ, ਅਤੇ ਉਸ ਤੋਂ ਪਹਿਲਾਂ ਜਿਹੜਾ ਉਜ਼ਰਨ ਦਾ ਲਫ਼ਜ਼ ਬੋਲਿਆ ਗਿਆ ਇਸ ਤੋਂ ਮੁਰਾਦ ਹੈ ਇਤਮਾਮ ਹੁਜਤ ਵਾਸਤੇ ਕਿ ਵੀ ਅਸੀਂ ਤੁਹਾਨੂੰ ਅੱਲਾਹ ਤਾਲਾ ਨੇ ਆਪਣੀਆਂ ਯਾਨੀ ਕਿ ਨਿਸ਼ਾਨੀਆਂ ਦਿਖਾ ਦਿੱਤੀਆਂ ਨੇ ਅੱਛੀ ਤਰ੍ਹਾਂ। ਇਹ ਬਾਰਿਸ਼ ਦੇ ਨਿਜ਼ਾਮ ਦੇ ਜ਼ਰੀਏ ਵੀ ਅੱਲਾਹ ਨੇ ਆਪਣਾ ਆਪਣੀ ਯਾਦ ਦਵਾਇਆ, ਉਹਨੂੰ ਯਾਦ ਕਰੋ, ਉਹਦੇ ਕੋਲੋਂ ਡਰੋ, ਹੋਰ ਕੀ ਤੁਹਾਨੂੰ ਨਿਸ਼ਾਨੀ ਚਾਹੀਦੀ ਹੈ। ਹਰ ਤਰ੍ਹਾਂ ਦੀ ਨਿਸ਼ਾਨੀ, ਸੂਰਜ, ਚੰਨ, ਸਿਤਾਰੇ, ਜ਼ਮੀਨ, ਇਹਦੇ ਵਿੱਚ ਇਨਸਾਨ ਦਾ ਆਪਣਾ ਵਜੂਦ, ਹਰ ਚੀਜ਼ ਜਿਹੜੀ ਹੈ ਅੱਲਾਹ ਤਾਲਾ ਦੀ ਇੱਕ ਨਿਸ਼ਾਨੀ ਹੈ ਇਨਸਾਨ ਦੇ ਸਾਹਮਣੇ ਵੇ। ਲੇਕਿਨ ਇਨਸਾਨ ਅਗਰ ਉਹਦੀ ਪਰਵਾਹ ਨਹੀਂ ਕਰਦਾ ਤਾਂ ਫਿਰ ਉਹ ਖੁਦ ਹੀ ਕਸੂਰਵਾਰ ਹੈ, ਪਰ ਅੱਲਾਹ ਤਾਲਾ ਮੁਖਤਲਿਫ ਵਾਕਿਆਤ ਦੇ ਜ਼ਰੀਏ ਉਹਦੇ 'ਤੇ ਆਪਣੀ ਇਤਮਾਮ ਹੁਜਤ ਕਰ ਦਿੰਦਾ, ਹੁਜਤ ਨੂੰ ਮੁਕੰਮਲ ਕਰ ਦਿੰਦਾ, ਹਰ ਪਹਿਲੂ ਨਾਲ ਦਲੀਲ ਨੂੰ ਵਾਜ਼ਿਹ ਕਰ ਦਿੰਦਾ। ਹੁਣ ਇਨਸਾਨ ਖੁਦ ਹੀ ਕਸੂਰਵਾਰ ਹੁੰਦਾ, ਅਗਰ ਉਹ ਕਬੂਲ ਕਰਦਾ ਤਾਂ ਫਾਇਦਾ ਉਹਨੂੰ, ਅਗਰ ਕਬੂਲ ਨਹੀਂ ਕਰਦਾ ਤਾਂ ਉਹਨੂੰ ਨੁਕਸਾਨ ਹੈ। ਇਹਦੇ 'ਚ ਇੱਕ ਹੋਰ ਚੀਜ਼ ਦੇਖ ਲੈਂਦੇ ਹਾਂ ਕਿ ਜਿਹੜੀ ਬਾਰਿਸ਼ ਹੈ ਇਹ ਕਿਸ ਕਿਸ ਤਰ੍ਹਾਂ ਇੱਕ ਯਾਦ ਦਿਹਾਨੀ ਹੈ। ਇਹਦੇ 'ਚ ਤੁਸੀਂ ਇੱਕ ਚੀਜ਼ ਦੇਖੋ ਕਿ ਬਾਰਿਸ਼ ਜਿਹੜੀ ਹੈ ਇਹ ਸਾਨੂੰ ਜ਼ਮੀਨ ਅਤੇ ਅਸਮਾਨ ਦਾ ਤਵਾਫਕ, ਇੱਕ ਦੂਸਰੇ ਨਾਲ ਹਮ ਆਹੰਗ ਹੋਣਾ ਇਹ ਦੱਸਦੀ ਹੈ। ਇੱਕ ਚੀਜ਼ ਕਿ ਅਸਮਾਨ ਦਾ ਰੱਬ ਹੋਰ ਨਹੀਂ ਅਤੇ ਜ਼ਮੀਨ ਦਾ ਰੱਬ ਹੋਰ ਨਹੀਂ। ਮੁਸ਼ਰਕ ਕੌਮਾਂ 'ਚ ਇਸ ਤਰ੍ਹਾਂ ਤਸਵਰਾਂ ਪਾਏ ਜਾਂਦੇ ਸਨ ਕਿ ਵੀ ਅਸਮਾਨ ਦਾ ਹੋਰ ਰੱਬ ਹੈ, ਜ਼ਮੀਨ ਦਾ ਹੋਰ ਰੱਬ ਹੈ, ਮੁਖਤਲਿਫ ਇਸ ਤਰ੍ਹਾਂ ਫਰਕ ਕਰਦੇ ਸਨ। ਅਤੇ ਇਹ ਫਰਮਾਇਆ ਕਿ ਜਿਹੜਾ ਅਸਮਾਨ ਔਰ ਜ਼ਮੀਨ 'ਚ ਜਿਹੜਾ ਇਹ ਬਾਰਿਸ਼ ਦਾ ਮਾਮਲਾ ਹੈ, ਅਤੇ ਯਾਨੀ ਸਰਾਬੀ ਜ਼ਮੀਨ ਨੂੰ ਚਾਹੀਦੀ ਹੈ, ਪਿਆਸੀ ਜ਼ਮੀਨ ਹੋਈ ਹੈ, ਇਹਦੀ ਜ਼ਰੂਰਤ ਹੈ ਕਿ ਬਾਰਿਸ਼ ਹੋਵੇ। ਬਾਰਿਸ਼ ਅਸਮਾਨ ਤੋਂ ਨਹੀਂ ਹੈ, ਅਤੇ ਅਸਮਾਨ ਜਿਹੜਾ ਹੈ ਉਹ ਫਿਰ ਮੁਯੱਸਰ ਹੋ ਜਾਂਦੀ ਹੈ, ਬਾਰਿਸ਼ ਹੋ ਜਾਂਦੀ ਹੈ, ਜ਼ਮੀਨ ਸੈਰਾਬ ਹੋ ਜਾਂਦੀ ਹੈ, ਜ਼ਮੀਨ ਅਤੇ ਹਰਿਆਲੀ ਆ ਜਾਂਦੀ ਹੈ ਔਰ ਉਹ ਖੁਸ਼ਕਸਾਲੀ ਖਤਮ ਹੋ ਜਾਂਦੀ ਹੈ, ਗੱਲਾ ਉੱਗਦਾ, ਜਾਨਵਰ ਪਾਣੀ ਪੀਂਦੇ ਨੇ, ਇਨਸਾਨ ਪਾਣੀ ਪੀਂਦੇ ਨੇ। ਅਤੇ ਇਹ ਅਸਮਾਨ ਦੀ ਅਗਰ ਇਹ ਮੁਆਫਕਤ ਜ਼ਮੀਨ ਨਾਲ ਨਾ ਹੋਵੇ, ਅਗਰ ਅਸਮਾਨ ਜ਼ਮੀਨ ਨਾਲ ਹਮ ਆਹੰਗ ਨਾ ਹੋਵੇ ਤਾਂ ਫਿਰ ਬਾਰਿਸ਼ ਨਹੀਂ ਹੋਏਗੀ। ਅਸਮਾਨ ਨੂੰ ਫਿਰ ਇਹਦੀ ਕੀ ਪਰਵਾਹ ਹੈ ਕਿ ਬਈ ਇਹਦੇ ਇੱਥੇ ਬਾਰਿਸ਼ ਚਾਹੀਦੀ ਹੈ ਕਿ ਨਹੀਂ ਚਾਹੀਦੀ। ਇਹ ਅਜੀਬ ਮਾਮਲਾ ਹੈ, ਕਿੱਡਾ ਇਹ ਯਾਨੀ ਕਿ ਅੱਲਾਹ ਤਾਲਾ ਦੀ ਕਿੱਡੀ ਵਾਧੇ ਨਿਸ਼ਾਨੀ ਹੈ ਕਿ ਬਾਰਿਸ਼ ਦਾ ਹੋਣਾ ਦੱਸਦਾ ਕਿ ਅਸਮਾਨ ਅਤੇ ਜ਼ਮੀਨ ਦਾ ਇੱਕੋ ਰੱਬ ਹੈ। ਉਹੀ ਰੱਬ ਇਸ ਜ਼ਮੀਨ 'ਤੇ ਬਾਰਿਸ਼ ਕਰਨ ਵਾਸਤੇ, ਜ਼ਮੀਨ ਦੀ ਜ਼ਰੂਰਤ ਨੂੰ ਪੂਰੀ ਕਰਨ ਵਾਸਤੇ ਅਸਮਾਨ 'ਤੇ ਬੱਦਲ ਲਿਆਉਂਦਾ ਅਤੇ ਬਾਰਿਸ਼ ਉੱਥੋਂ ਪੈਂਦਾ। ਇਹ ਯਾਨੀ ਕਿ ਬਾਰਿਸ਼ ਇੱਕ ਬੜੀ ਵਾਜ਼ਿਹ ਦਲੀਲ ਇਸ ਗੱਲ ਦੀ ਬਣਦੀ ਹੈ। ਔਰ ਇਹ ਕੋਈ ਨਵਾਂ ਵਾਕਿਆ ਤਾਂ ਨਹੀਂ, ਇਹ ਤਾਂ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਇਹ ਵਾਕਿਆ। ਇਹ ਨਿਸ਼ਾਨੀ ਜਿਹੜੀ ਅੱਲਾਹ ਦੀ ਬਾਰ ਬਾਰ ਇਨਸਾਨ ਦਾ ਮੁਸ਼ਾਹਦਾ ਕਰਦਾ ਕਿ ਬਈ ਦੇਖੋ ਕਿਸ ਤਰ੍ਹਾਂ ਅਸਮਾਨ ਹਮ ਆਹਾਂਗੇ ਜ਼ਮੀਨ ਨਾਲ। ਇਹਦਾ ਮਤਲਬ ਇੱਕ ਹੀ ਰੱਬ ਹੈ ਕਿ ਜਿਹੜਾ ਇਹਦੀ ਜ਼ਰੂਰਤ ਉਹਦੇ ਜ਼ਰੀਏ ਪੂਰੀ ਕਰਦਾ ਔਰ ਇਸ ਕਾਇਨਾਤ ਨੂੰ ਦਾ ਕੰਟਰੋਲ ਉਹਦੇ ਆਪਣੇ ਹੱਥ 'ਚ। ਦੂਸਰੀ ਚੀਜ਼ ਅਸੀਂ ਜਿਹੜੀ ਦੇਖਦੇ ਹਾਂ ਉਹ ਰਬੂਬੀਅਤ ਦਾ ਨਿਜ਼ਾਮ ਹੈ ਕਿ ਵੀ ਇਹ ਜਿਹੜੀ ਬਾਰਿਸ਼ ਕਰਦਾ ਅੱਲਾਹ ਤਾਲਾ, ਇਹਦੇ ਨਾਲ ਫਿਰ ਹੁੰਦਾ ਕੀ ਹੈ? ਇਹਦੇ ਨਾਲ ਪਰਵਰਿਸ਼ ਦਾ ਇੰਤਜ਼ਾਮ ਹੁੰਦਾ। ਇੱਕ ਅਜੀਬ ਮਾਮਲਾ ਹੈ ਕਿ ਬਾਰਿਸ਼ ਅੱਲਾਹ ਤਾਲਾ ਰੋਕ ਦੇ ਅਤੇ ਪਰਵਰਿਸ਼ ਦਾ ਇੰਤਜ਼ਾਮ ਖਤਮ ਹੋ ਜਾਏਗਾ। ਹੁਣ ਜਿਹੜਾ ਪਹਿਲੀ ਚੀਜ਼ ਕੀ ਹੋਏਗੀ? ਹਰਿਆਲੀ ਖਤਮ, ਨਾ ਗੱਲਾਂ, ਨਾ ਫਸਲਾਂ, ਨਾ ਪੌਦੇ, ਨਾ ਦਰਖਤ ਵਗੈਰਾ, ਹਰ ਚੀਜ਼ ਖੁਸ਼ਕ ਹੋ ਕੇ ਅਤੇ ਮਰਨੀ ਸ਼ੁਰੂ ਹੋ ਜਾਏਗੀ, ਖਤਮ ਹੋ ਜਾਏਗੀ, ਜ਼ਮੀਨ ਉਜਾੜ ਹੋਣੀ ਸ਼ੁਰੂ ਹੋ ਜਾਏਗੀ। ਜ਼ਮੀਨ ਜਦੋਂ ਉਜਾੜ ਹੋਏਗੀ ਅਤੇ ਜਿਹੜੇ ਜਾਨਵਰ ਇਹਦੇ 'ਤੇ ਪਲ ਰਹੇ ਨੇ ਉਹ ਮਰਨੇ ਸ਼ੁਰੂ ਹੋ ਜਾਣਗੇ, ਉਹਨਾਂ ਨੂੰ ਗੱਲਾਂ ਨਹੀਂ ਮਿਲੇਗਾ, ਉਹਨਾਂ ਨੂੰ ਮਤਲਬ ਜਿਹੜੇ ਜਾਨਵਰ ਉਹਨਾਂ ਨੂੰ ਘਾਹ ਜਾਂ ਪੌਦੇ ਜੋ ਵੀ ਉਹ ਖਾਂਦੇ ਨੇ ਉਹ ਮੁਯੱਸਰ ਨਹੀਂ ਆਉਣਗੇ, ਮੁਯੱਸਰ ਨਹੀਂ ਆਉਣਗੇ ਅਤੇ ਆਹਿਸਤਾ ਆਹਿਸਤਾ ਉਹਨਾਂ ਦੀ ਮੌਤ ਆਉਣੀ ਸ਼ੁਰੂ ਹੋ ਜਾਏਗੀ ਅਤੇ ਉਹ ਮਰਦੇ ਮਰਦੇ ਖਤਮ ਹੋ ਜਾਣਗੇ। ਇਨਸਾਨ ਜਿਹੜਾ ਹੈ, ਜਾਨਵਰ ਵੀ ਉਹਦੀ ਜ਼ਰੂਰਤ ਨੇ, ਯਾਨੀ ਚੌਪਾਏ ਜਿਹੜੇ ਉਹ ਖਾਂਦਾ ਅਤੇ ਉਹ ਵੀ ਉਹਦੀ ਜ਼ਰੂਰਤ ਹੈ, ਉਹ ਮਰ ਜਾਣਗੇ ਤਾਂ ਖਾਏਗਾ ਕੀ? ਔਰ ਦੂਸਰਾ ਜਿਹੜਾ ਇਹ ਮਤਲਬ ਗੱਲਾਂ ਔਰ ਸਬਜ਼ੀਆਂ ਔਰ ਮੁਖਤਲਿਫ ਫਲ ਫਰੂਟ ਜਿਹੜੇ ਜ਼ਮੀਨ 'ਤੇ ਹੁੰਦੇ ਨੇ ਉਹ ਵੀ ਫਿਰ ਜਦੋਂ ਖਤਮ ਹੋ ਜਾਣਗੇ, ਯਾਨੀ ਉਜਾੜ ਹੋ ਜਾਏਗੀ ਜ਼ਮੀਨ, ਤਾਂ ਉਹ ਵੀ ਉਹਨੂੰ ਮਯਸਰ ਨਹੀਂ ਹੈਗਾ, ਅਤੇ ਇਨਸਾਨ ਦੀ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਵੀ ਖਤਰੇ 'ਚ ਪੈ ਜਾਏਗੀ, ਹੌਲੀ ਹੌਲੀ ਇਨਸਾਨ ਵੀ ਮਰਨਾ ਸ਼ੁਰੂ ਹੋ ਜਾਏਗਾ। ਇਹਨਾਂ ਰਬੂਬੀਅਤ ਦਾ ਪੂਰਾ ਇੰਤਜ਼ਾਮ ਜਿਹੜਾ ਹੈ ਇਹ ਅੱਲਾਹ ਤਾਲਾ ਨੇ ਬਾਰਿਸ਼ ਦੇ ਜ਼ਰੀਏ ਚਲਾਇਆ ਹੈ। ਕਿਆ ਅਜੀਬ ਗੱਲ ਹੈ, ਕਿੱਡੀ ਵੱਡੀ ਅਲਾਮਤ ਹੈ ਅੱਲਾਹ ਤਾਲਾ ਦੀ ਰਬੂਬੀਅਤ ਦੀ। ਫਿਰ ਇਹ ਗੱਲ ਹੈ ਕਿ ਇਹਦੇ ਜ਼ਰੀਏ, ਬਾਰਿਸ਼ ਦੇ ਜ਼ਰੀਏ ਅੱਲਾਹ ਤਾਲਾ ਕਰਦਾ ਕੀ ਹੈ ਕਿ ਮੁਰਦਾ ਜ਼ਮੀਨ ਨੂੰ ਜ਼ਿੰਦਾ ਕਰ ਦਿੰਦਾ, ਯਾਨੀ ਜ਼ਮੀਨ ਬਿਲਕੁਲ ਇੱਕ ਖੁਸ਼ਕ ਪਈ ਹੁੰਦੀ ਹੈ, ਉਹਦੇ 'ਚ ਕੋਈ ਹਰਿਆਲੀ ਜ਼ਿੰਦਗੀ ਵਾਲੀ ਕੋਈ ਗੱਲ ਨਹੀਂ ਹੁੰਦੀ। ਅਤੇ ਲੇਕਿਨ ਅੱਲਾਹ ਤਾਲਾ ਜਿਹੜਾ ਇਹ ਰਬੂਬੀਅਤ ਦਾ ਨਿਜ਼ਾਮ ਜਿਹੜਾ ਜਦੋਂ ਇਹ ਜਾਰੀ ਕਰਦਾ ਅਤੇ ਮੁਰਦਾ ਜ਼ਮੀਨ ਜ਼ਿੰਦਾ ਹੋ ਜਾਂਦੀ ਹੈ, ਇਹਦਾ ਨਾ ਮੁਰਦਿਆਂ ਨੂੰ ਜ਼ਿੰਦਾ ਕਰ ਦਿੰਦਾ। ਇਹ ਚੀਜ਼ ਯਾਦ ਦਿਹਾਨੀ ਕਰਾਉਂਦੀ ਇਸ ਗੱਲ ਦੀ ਕਿ ਜਿਹੜੇ ਇਨਸਾਨ ਮਰ ਜਾਂਦੇ ਨੇ, ਜਦੋਂ ਡੈੱਡ ਬੋਡੀਜ਼ ਬਣ ਜਾਂਦੀਆਂ ਨੇ, ਇਨਸਾਨ ਬਣਦੇ ਚਲੇ ਜਾ ਰਹੇ ਨੇ, ਕਬਰਾਂ 'ਚ ਦਫਨਾਏ ਜਾ ਰਹੇ ਉਹਨਾਂ ਨੂੰ, ਔਰ ਉਹਨੂੰ ਤੁਸੀਂ ਕਹਿੰਦੇ ਬਿਲਕੁਲ ਮਰ ਗਏ, ਮੁਰਦਾ ਹੋ ਗਏ, ਮਿੱਟੀ ਹੋ ਗਏ, ਇਹਨਾਂ ਨੂੰ ਉਹ ਅੱਲਾਹ ਤਾਲਾ ਜਦੋਂ ਚਾਹੇਗਾ ਜਿਸ ਤਰ੍ਹਾਂ ਮੁਰਦਾ ਜ਼ਮੀਨ ਨੂੰ ਜ਼ਿੰਦਾ ਕਰਦਾ ਇਸ ਤਰ੍ਹਾਂ ਇਹਨਾਂ ਨੂੰ ਵੀ ਜ਼ਿੰਦਾ ਕਰ ਦੇਗਾ। ਉਹਦੇ ਅਸਰ ਮਸਲਾ ਹੀ ਕੋਈ ਨਹੀਂ, ਮਤਲਬ ਉਹ ਕੋਈ ਕਿਸੇ ਇੱਕ ਇਲਾਕੇ ਦੀ ਜਗ੍ਹਾ, ਕੋਈ ਇੱਕ ਯਾਨੀ ਕਿ ਕੋਈ ਛੋਟੀ ਜਿਹੀ ਬਾਗੀਚੇ ਨੂੰ ਤੋਂ ਜ਼ਿੰਦਾ ਨਹੀਂ ਕਰਦਾ, ਉਹ ਤਾਂ ਪੂਰੀ ਜ਼ਮੀਨ ਨੂੰ ਜ਼ਿੰਦਾ ਕਰ ਦਿੰਦਾ। ਅਤੇ ਇਸ ਤਰ੍ਹਾਂ ਇਨਸਾਨ ਨੂੰ ਜ਼ਿੰਦਾ ਕਰਨਾ ਉਹਦੇ ਤਾਂ ਕੀ ਮੁਸ਼ਕਲ ਹੈ, ਮੁਰਦਾ ਇਨਸਾਨ ਨੂੰ ਵੀ ਜ਼ਿੰਦਾ ਕਰ ਦੇਗਾ। ਯਾਨੀ ਕਿ ਜ਼ਿੰਦਗੀ ਦੀ ਇਹ ਪੂਰੀ ਦਲੀਲ ਬਣਦੀ ਹੈ ਆਖਰਤ ਦੀ ਜ਼ਿੰਦਗੀ ਦੀ, ਕਿ ਇਹਨਾਂ ਮੁਰਦਿਆਂ ਨੂੰ ਅੱਲਾਹ ਤਾਲਾ ਜ਼ਿੰਦਾ ਕਰ ਸਕਦਾ। ਇਹ ਬਾਰਿਸ਼ ਦੇ ਜ਼ਰੀਏ ਜਿਹੜੀ ਜ਼ਿੰਦਗੀ ਜ਼ਮੀਨ 'ਤੇ ਪੈਦਾ ਹੁੰਦੀ ਹੈ। ਅਤੇ ਫਿਰ ਇੱਕ ਹੋਰ ਜਿਹੜਾ ਮਸਲਾ, ਚੌਥਾ ਪੁਆਇੰਟ ਹੈ, ਉਹ ਇਹ ਵੇ ਇਹ ਬਾਰਿਸ਼ ਜਦੋਂ ਆਉਂਦੀ ਹੈ ਕਿਸੇ ਹੱਥੇ ਅਜ਼ਾਬ ਬਣਦੀ ਹੈ ਅਤੇ ਕਿਸੇ ਹੱਥੇ ਰਹਿਮਤ ਬਣਦੀ ਹੈ। ਇਹਦਾ ਮਤਲਬ ਹੈ ਕਿ ਇਹ ਅੱਲਾਹ ਤਾਲਾ ਆਪਣੇ ਇਸ ਬਾਰਿਸ਼ ਦੇ ਜ਼ਰੀਏ ਸਜ਼ਾ ਵੀ ਦਿੰਦਾ ਔਰ ਇਨਾਮ ਵੀ ਦਿੰਦਾ। ਯਾਨੀ ਕਿ ਇੱਕ ਮੁਲਕ 'ਚ ਖੁਸ਼ਹਾਲੀ ਹੋ ਜਾਂਦੀ ਹੈ ਅਤੇ ਇਨਾਮ ਹੈ ਅੱਲਾਹ ਦਾ, ਉਹਦੀ ਰਹਿਮਤ ਹੈ, ਉਹਦੀਆਂ ਨਿਮਤਾਂ ਹੋ ਗਈਆਂ। ਅਤੇ ਇੱਕ ਅਗਰ ਇਹ ਬਾਰਿਸ਼ ਜਿਹੜੀ ਉਹ ਸੈਲਾਬ ਦਾ ਜ਼ਰੀਆ ਬਣ ਜਾਂਦੀ ਹੈ, ਤਬਾਹੀ ਔਰ ਬਰਬਾਦੀ ਦਾ ਜ਼ਰੀਆ ਬਣ ਜਾਂਦੀ ਹੈ, ਲੋਕਾਂ ਦੀ ਮੌਤ ਦਾ ਜ਼ਰੀਆ ਬਣ ਜਾਂਦੀ, ਤਾਂ ਮਤਲਬ ਅਜ਼ਾਬ ਬਣ ਗਈ ਬਾਰਿਸ਼। ਅਤੇ ਇਹ ਜਿਹੜੀ ਬਾਰਿਸ਼ ਹੈ ਇਹ ਮੁਖਤਲਿਫ ਇਹਦੇ ਤੋਂ ਇਹਦੇ ਪਹਿਲੂਆਂ 'ਤੇ ਗੌਰ ਕਰੀਏ ਅਤੇ ਅੱਲਾਹ ਤਾਲਾ ਦੀ ਬੜੀ ਵੱਡੀ ਨਿਸ਼ਾਨੀ ਹੈ ਕਿ ਜਿਹੜੀ ਖੁਦਾ ਦੀ ਯਾਦ ਦਿਹਾਨੀ ਇਨਸਾਨ ਦੇ ਦਿਲ 'ਚ ਪਾਉਂਦੀ ਹੈ। ਔਰ ਯਾਦ ਦਿਹਾਨੀ ਜਿਸ ਤਰ੍ਹਾਂ ਫਰਮਾਇਆ, ਉਜ਼ਰਨ ਇਤਮਾਮ ਹੁਜਤ ਕਰਨ ਵਾਸਤੇ, ਉਹ ਨੁਜ਼ਰਾ ਜਾਂ ਉਹਨੂੰ ਖਬਰਦਾਰ ਕਰਨ ਵਾਸਤੇ ਕਿ ਵੀ ਖਬਰਦਾਰ ਹੋ ਜਾ, ਇਹ ਮਾਮਲਾ ਜਿਹੜਾ ਅੱਗੇ ਕੀ ਕਿਹਾ ਗਿਆ, ਇਨਮਾ ਤੂੰ ਅਦੂਨ ਲਵਾਕੇ, ਤੁਸੀਂ ਵਾਅਦਾ ਕੀਤੇ ਜਾ ਰਹੇ ਹੋ ਇੱਕ ਹੋ ਕੇ ਰਹਿਣ ਵਾਲੀ ਚੀਜ਼ ਦਾ। ਯਾਨੀ ਕਿ ਇਹ ਜਿਹੜੀ ਪਿੱਛੇ ਸਾਰੇ ਦਲਾਇਲ ਦਿੱਤੇ ਗਏ ਨੇ ਨਾ ਬਾਰਿਸ਼ ਦੇ ਹਵਾਲੇ ਨਾਲ, ਵੀ ਸਾਰੀ ਗੱਲ ਤਫਸੀਲ ਨਾਲ ਜਿਹੜੀ ਅਸੀਂ ਜਿਹਨੂੰ ਅਸੀਂ ਸਮਝਿਆ, ਇਹ ਸਾਰੀ ਗੱਲ ਜਿਹੜੀ ਇਹ ਯਾਦੀਆਂ ਨਹੀਂ ਕਰਾਉਂਦੀ ਹੈ। ਇਨਮਾ ਤੂੰ ਅਦੂਨ ਲਵਾਕੇ, ਤੁਸੀਂ ਇੱਕ ਹੋ ਕੇ ਰਹਿਣ ਵਾਲੀ ਗੱਲ ਦਾ ਵਾਅਦਾ ਕੀਤੇ ਜਾ ਰਹੇ ਹੋ। ਯਾਨੀ ਕਿ ਕਿਆਮਤ ਲਾਜ਼ਮਨ ਆਉਣੀ, ਜੇ ਇਹ ਹੋ ਹੀ ਨਹੀਂ ਸਕਦਾ ਨਾ ਆਵੇ, ਲਾਜ਼ਮਨ ਮੁਰਦਿਆਂ ਨੇ ਉੱਠਣਾ, ਲਾਜ਼ਮਨ ਉਹਨਾਂ ਦਾ ਹਿਸਾਬ ਕਿਤਾਬ ਹੋਣਾ। ਯਾਨੀ ਕਿ ਇੰਨਾ ਮਾਦਾ ਲਫ਼ਜ਼ ਨੇ, ਤਿੰਨ ਮਾਤ ਮੁਰਾਦ ਹੁੰਦਾ ਕਿ ਇਹਦੇ ਇਲਾਵਾ ਹੋਰ ਗੱਲ ਹੀ ਨਹੀਂ। ਇਹ ਗੱਲ ਹੈ ਹੀ ਸਿਰਫ ਇਹ ਵੇ ਕਿ ਤੁਸੀਂ ਇੱਕ ਐਸਾ ਵਾਅਦਾ ਕੀਤਾ ਜਾ ਰਹੇ ਹੋ ਜਿਹੜਾ ਹੋ ਕੇ ਰਹਿਣਾ, ਯਕੀਨੀ ਵਾਅਦਾ। ਫਰਮਾਇਆ ਫੈਜ਼ਨ ਨੁਜੂਮ ਤੁਮਿਸਤ ਵਾਇਜ਼ ਸਮਾਓ ਫੋਰੇਜਤ, ਜਦੋਂ ਯਾਨੀ ਇਹ ਵਾਅਦਾ ਹੁਣ ਕਦੋਂ ਹੋਏਗਾ, ਜਦੋਂ ਸਿਤਾਰੇ ਜਿਹੜੇ ਨੇ ਉਹ ਮਿੱਟ ਜਾਣਗੇ, ਚਮਕਦੇ ਸਿਤਾਰੇ ਸਾਨੂੰ ਨਜ਼ਰ ਆ ਰਹੇ ਨਾ, ਇਹਨਾਂ ਦੀ ਰੋਸ਼ਨੀ ਖਤਮ ਹੋ ਜਾਏਗੀ, ਇਹਨਾਂ ਦੀ ਜਗ੍ਹਾ ਵੀ ਬਦਲ ਜਾਏਗੀ, ਡਿੱਗ ਪੈਣਗੇ, ਇਸ ਜਗ੍ਹਾ 'ਤੇ ਇਸ ਤਰ੍ਹਾਂ ਰੋਸ਼ਨ ਨਹੀਂ ਰਹਿਣਗੇ। ਵਾਇਜ਼ ਸਮਾਓ ਫੋਰੇਜਤ, ਅਤੇ ਜਦੋਂ ਆਸਮਾਨ ਫਟ ਜਾਏਗਾ, ਇਹ ਵਾਅਦਾ ਉਦੋਂ ਹੋਣਾ। ਵਾਇਜ਼ਲ ਜਿਬਾਲ ਨੁਸਫਤ, ਅਤੇ ਜਿਹੜੇ ਪਹਾੜ ਨੇ ਜਿਹੜੇ ਬੜੇ ਜੰਮੇ ਹੋਏ ਮਹਿਸੂਸ ਹੁੰਦੇ ਨੇ, ਯਾਨੀ ਕਿ ਇਨਸਾਨ ਜਦੋਂ ਇੱਕ ਮੈਦਾਨੀ ਇਲਾਕੇ ਤੋਂ ਪਹਾੜ ਵੱਲ ਜਾਂਦਾ ਨਾ, ਤਾਂ ਉਹਨੂੰ ਇਹ ਤਾਸਰ ਹੁੰਦਾ ਕਿ ਵੀ ਅੱਗੇ ਇੱਕ ਬੜੀ ਵੱਡੀ ਚਟਾਨ, ਬੜੀ ਵੱਡੀ ਤਾਕਤਵਰ ਚੀਜ਼ ਆ ਰਹੀ ਹੈ। ਯਾਨੀ ਕਿ ਪਹਾੜ ਨੂੰ ਇਨਸਾਨ ਹਿਲਾਉਣ ਦਾ ਤਸੱਵਰ ਵੀ ਨਹੀਂ ਕਰ ਸਕਦਾ ਕਿ ਵੀ ਉਹ ਕੋਈ ਬਹੁਤ ਹਿਲ ਜਾਏਗਾ, ਕੋਈ ਆਂਧੀ ਦੇ ਜ਼ਰੀਏ, ਕਿਸੇ ਹੋਰ ਚੀਜ਼ ਦੇ ਜ਼ਰੀਏ, ਉਹ ਸੋਚ ਵੀ ਨਹੀਂ ਸਕਦਾ। ਇਹ ਤਾਂ ਬੜੀ ਜਮੀ ਠੋਸ ਚੀਜ਼ ਹੈ। ਫਰਮਾਇਆ ਵਾਇਜ਼ਲ ਜਿਬਾਲ ਨੁਸਫਤ, ਜਦੋਂ ਪਹਾੜਾਂ ਨੂੰ ਉੜਾ ਦਿੱਤਾ ਜਾਏਗਾ, ਜਿਸ ਤਰ੍ਹਾਂ ਕਿ ਧੂੜ ਉਡਾਈ ਜਾਂਦੀ ਹੈ ਨਾ, ਹਨੇਰੀ ਆਉਂਦੀ ਹੈ ਜਾਂ ਹਵਾ ਚੱਲਦੀ, ਧੂੜ ਉੱਡ ਜਾਂਦੀ ਹੈ, ਇਹ ਧੂੜਾਂ ਅਗਰ ਪਹਾੜ ਉੜਾ ਦਿੱਤੇ ਜਾਣਗੇ। ਵਾਇਜ਼ਲ ਰਸੂਲ ਕੇ ਤਦ, ਅਤੇ ਜਦੋਂ ਰਸੂਲਾਂ ਦੀ ਹਾਜ਼ਰੀ ਦਾ ਜਿਹੜਾ ਮੁਕਰਰਾ ਵਕਤ ਹੈ ਨਾ, ਉਹ ਪੂਰਾ ਹੋ ਜਾਏਗਾ, ਯਾਨੀ ਉਹ ਵਕਤ ਆ ਜਾਏਗਾ ਉਹਨਾਂ ਦੇ ਹਾਜ਼ਰ ਹੋਣ ਦਾ। ਲਿਆਈਏ ਯੋਮਿਨ ਉਜਲਤ, ਉਹਨਾਂ ਦੀ ਹਾਜ਼ਰੀ ਕਿਹੜੇ ਦਿਨ ਵਾਸਤੇ ਦੇਰ 'ਚ ਪਾਈ ਗਈ ਸੀ, ਕਿਉਂ ਲੇਟ ਕੀਤੀ ਗਈ ਸੀ, ਇਸੇ ਦਿਨ ਵਾਸਤੇ। ਯਾਨੀ ਕਿ ਰਸੂਲਾਂ ਦੀ ਹਾਜ਼ਰੀ ਦਾ ਜਦੋਂ ਵਕਤ ਆ ਜਾਏਗਾ, ਲਿਆਈਏ ਯੋਮਿਨ ਉਜਲਤ, ਯਾਨੀ ਕਿਹੜੇ ਦਿਨ ਵਾਸਤੇ ਦੇਰ ਕੀਤੀ ਗਈ ਸੀ, ਲਿਯੋਮਿਲ ਫਸਲ, ਫੈਸਲੇ ਦਾ ਦਿਨ ਜਦੋਂ ਆਏਗਾ ਨਾ, ਉਦੋਂ ਫਿਰ ਉਹਨਾਂ ਦੀ ਹਾਜ਼ਰੀ ਕੀਤੀ ਜਾਏਗੀ। ਵਮਾ ਅਦਰਾਕਾ ਮਾ ਯੋਮੁਲ ਫਸਲ, ਅਤੇ ਤੂੰ ਕੀ ਸਮਝੈਂ ਕਿ ਫੈਸਲੇ ਦਾ ਦਿਨ ਕੀ ਹੈ। ਵੈਲੂ ਯੋਮ ਦਿਲ ਮੁਕਜ਼ਬੀਨ, ਫੈਸਲੇ ਦਾ ਦਿਨ ਜਿਹੜਾ ਜਦੋਂ ਆਏਗਾ ਨਾ, ਤਾਂ ਉਹ ਬਰਬਾਦੀ ਅਤੇ ਤਬਾਹੀ ਹੈ ਉਹਨਾਂ ਲੋਕਾਂ 'ਤੇ ਜਿਹੜੇ ਝੁਟਲਾ ਰਹੇ ਨੇ। ਯਾਨੀ ਕਿ ਨਬੀ ਦੀ ਗੱਲ ਨੂੰ ਚੁਟਲਾ ਰਹੇ ਨੇ, ਰਸੂਲ ਦੀ ਦਾਵਤ ਨੂੰ ਚੁਟਲਾ ਰਹੇ ਨੇ, ਖੁਦਾ ਦੀ ਤੌਹੀਦ ਨੂੰ ਚੁਟਲਾ ਰਹੇ ਨੇ, ਜਿਹੜੀ ਇਸ ਕਾਇਨਾਤ 'ਚ ਇੱਕ ਇੱਕ ਸ਼ੈ ਜਿਹਦੀ ਦਲਾ ਜਿਹਦੀ ਜਿਹਦੇ 'ਤੇ ਯਾਨੀ ਦਲਾਲਤ ਕਰ ਰਹੀ ਹੈ, ਜਿਹੜੀ ਗੱਲ ਸਾਨੂੰ ਸਮਝਾ ਰਹੀ ਹੈ, ਇੱਕ ਇੱਕ ਸ਼ੈ ਸਾਡਾ ਆਪਣਾ ਵਜੂਦ ਸਾਨੂੰ ਸਮਝਾ ਰਿਹਾ, ਅਤੇ ਉਹ ਜਿਹੜੇ ਇਹਨੂੰ ਚੁਟਲਾ ਰਹੇ ਨੇ ਇਹਨਾਂ ਚੀਜ਼ਾਂ ਨੂੰ ਆਪਣੇ ਵਜੂਦ ਤੋਂ ਜਿਹੜੀਆਂ ਸਾਬਤ ਹੁੰਦੀਆਂ ਨੇ, ਇਸ ਕਾਇਨਾਤ ਤੋਂ ਜਿਹੜੀਆਂ ਸਾਬਤ ਹੁੰਦੀਆਂ ਨੇ, ਉਹਨਾਂ ਲੋਕਾਂ ਵਾਸਤੇ ਉਹਦਾ ਦਿਨ ਨਾ ਉਹ ਤਬਾਹੀ ਅਤੇ ਬਰਬਾਦੀ ਦਾ ਦਿਨ ਹੈ। ਇੱਥੇ 15 ਆਇਤਾਂ ਜਿਹੜੀਆਂ ਨੇ ਇਸ ਸੂਰਤ ਦੀਆਂ ਮੁਕੰਮਲ ਹੋ ਜਾਂਦੀਆਂ ਨੇ, ਅਤੇ ਅਸੀਂ ਹੁਣ ਇਹਦਾ ਜਾਣਨਾ ਰਵਾਂ ਤਰਜਮਾ ਉਹ ਦੇਖ ਲੈਂਦੇ ਹਾਂ। ਫਰਮਾਇਆ ਵਲ ਮੁਰਸਲਾ ਅਤੇ ਉਰਫਾ, ਉਹ ਹਵਾਵਾਂ ਜਿਨ੍ਹਾਂ ਦੀ ਆਯਾਲ ਛੱਡ ਦਿੱਤੀ ਜਾਂਦੀ ਹੈ, ਫਲਾਸਫਾ ਅਤੇ ਅਸਫਾ, ਫਿਰ ਉਹ ਅੰਨੇ ਵਾਹ ਗੁਬਾਰ ਉਡਾਉਂਦੀਆਂ ਨੇ, ਵਲ ਨਾਸ਼ਰਾ ਅਤੇ ਨਸ਼ਰਾ, ਅਤੇ ਫਿਰ ਉਹ ਯਾਨੀ ਕਿ ਬਖੇਰਦੀਆਂ ਨੇ ਚੰਗੀ ਤਰ੍ਹਾਂ ਬਖੇਰਨਾ, ਫਲ ਫਾਰਕਾ ਅਤੇ ਫਰਕਾ, ਅਤੇ ਫਿਰ ਵੱਖਰਾ ਵੱਖਰਾ ਮਾਮਲਾ ਕਰਦੀਆਂ ਨੇ, ਫਲ ਮੁਲਕੀਆ ਅਤੇ ਜ਼ਿਕਰਾ, ਅਤੇ ਫਿਰ ਉਹ ਦਿਲਾਂ ਵਿੱਚ ਯਾਦ ਦਿਹਾਨੀ ਪਾਉਂਦੀਆਂ ਨੇ, ਉਜ਼ਰਨ ਔ ਨੁਜ਼ਰਾ, ਇਹ ਤਮਾਮ ਹੁਜਤ ਕਰਨ ਵਾਸਤੇ ਜਾਂ ਖਬਰਦਾਰ ਕਰਨ ਵਾਸਤੇ। ਇਨਮਾ ਤੂ ਅਦੂਨ ਲ ਵਾਕੇ, ਤੁਸੀਂ ਤਾਂ ਬਸ ਇੱਕ ਹੋ ਕੇ ਰਹਿਣ ਵਾਲੇ ਵਾਕੇ ਦਾ ਵਾਅਦਾ ਕੀਤੇ ਜਾ ਰਹੇ ਹੋ। ਫੈਜ਼ਨ ਨੁਜੂਮ ਉੱਤੋਂ ਮੈਂ ਸਦ, ਜਦੋਂ ਸਿਤਾਰੇ ਜਿਹੜੇ ਨੇ ਮਿਟ ਜਾਣਗੇ, ਵੈਜ਼ ਸਮਾਉ ਫੁਰਜਤ, ਅਤੇ ਆਸਮਾਨ ਫਟ ਜਾਏਗਾ, ਵੈਜ਼ਲ ਜਿਬਾਲ ਨੁਸਫਤ, ਅਤੇ ਪਹਾੜ ਜਿਹੜੇ ਨੇ ਉਹ ਉੜਾ ਦਿੱਤੇ ਜਾਣਗੇ, ਵੈਜ਼ਲ ਰਸੁਲ ਉਕਤਤ, ਜਦੋਂ ਰਸੂਲਾਂ ਦੀ ਹਾਜ਼ਰੀ ਦਾ ਵਕਤ ਮੁਕਰਰ ਹੋ ਜਾਏਗਾ, ਲਈ ਯੋ ਮਿਨ ਉਜਲਤ, ਕਿਹੜੇ ਦਿਨ ਵਾਸਤੇ ਦੇਰ ਕੀਤੀ ਗਈ ਸੀ, ਲਿਓ ਮਿਲ ਫਸਲ, ਫੈਸਲੇ ਦੇ ਦਿਨ ਵਾਸਤੇ, ਵਮਾ ਅਧਰਾ ਕਾ ਮਾ ਯੋ ਮਿਲ ਫਸਲ, ਤੂੰ ਕੀ ਸਮਝਿਆ ਫੈਸਲੇ ਦਾ ਦਿਨ ਕੀ ਚੀਜ਼ ਹੈ, ਵੈਲੋ ਯੋ ਮੈ ਜ਼ਿਲ ਲਿਲ ਮੁਕਸਬੀਨ, ਫੈਸਲੇ ਦਾ ਦਿਨ ਜਿਹੜਾ ਹੈ ਉਹ ਤਬਾਹੀ ਅਤੇ ਬਰਬਾਦੀ ਹੈ ਚੁਟਲਾਉਣ ਵਾਲਿਆਂ ਵਾਸਤੇ, ਯਾਨੀ ਕਿ ਉਸ ਦਿਨ ਤਬਾਹੀ ਔਰ ਬਰਬਾਦੀ ਹੈਗੀ ਚੁਟਲਾਉਣ ਵਾਲਿਆਂ ਵਾਸਤੇ। ਵਾਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।